श्री नानक सुख सिंध को हाथ जोर प्रणाम। जिस करुणा ते वड अगी पावह गत विश्राम। श्री नानक पद पंकज बंदन सिमरौ अंगद दोख निकंदन। अमरदास गुर हृदय त्यावो श्री गुर रामदास गुण गावो। श्री अर्जुन विघ्नन के नाशक श्री हर गोबिंद शुभ सुमत प्रकाशक। श्री हर राय नमो कर जोरी। गुरु हर कृष्ण मनाए बहोरी। तेग बहादुर परम कृपाला श्री गुरु गोबिंद सिंह बिसाला। तरों तरा पर पुन पुन सीसा बंदों बार बार जगदीसा। जिस मह अमृत ज्ञान है माणक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए।
सतनाम श्री वाहिगुरु साहिब जी। दोहरा श्री गुरु करते वहर को दिए चुपाक बगाए। परे जाए कर तह कछु सिख होते जिस थाए। श्री गुरु करते वहर को।
वाहिगुरु जी का खालसा। वाहिगुरु जी की फतेह। दीन दयाल करुणा निदान अंतरजामी पतत पावन भगत वच्छल। तन तन सतगुरु साहिब श्री गुरु ग्रंथ साहिब महाराज जी की पावन पवित्र हजूरी विच सुभायमान हो रही गुरु की साजी निवाजी साध संगत जी। सत संगत करन दे मिले हुए शुभ अवसर विच गुर इतिहास की कथा विचार सरवण करिए। गुर इतिहास की चल रही लड़ीवार कथा दे प्रसंग जिवें पिछे सुनाए जा रहे सन। धन धन श्री गुरु तेग बहादुर साहब जी महाराज आगरे तों गिरफ्तार हो के दिल्ली शहर विखे पहुँचे। औरंगजेब ने अपनी सभा विच अपने काजियां दे कोलों पुछिया ਕਿ ਗੁਰਾਂ ਵਾਸਤੇ ਪਹਿਲਾਂ ਕਿਹੜਾ ਯਤਨ ਕੀਤਾ ਜਾਏ। ਉਹਨਾਂ ਨੂੰ ਦੀਨੇ ਇਸਲਾਮ ਕਬੂਲ ਕਰਾਉਣ ਲਈ ਕਿਸ ਤਰ੍ਹਾਂ ਦੀਆਂ ਸਜਾਵਾਂ ਦਿੱਤੀਆਂ ਜਾਣ, ਕਿਵੇਂ ਡਰਾਇਆ ਜਾਏ। ਕਾਜੀ ਵੱਲੋਂ ਦੱਸਣ 'ਤੇ ਮਹਾਰਾਜ ਸਾਹਿਬ ਜੀ ਨੂੰ ਇੱਕ ਭੂਤਾਂ ਵਾਲੀ ਕਹੀ ਜਾਂਦੀ ਹਵੇਲੀ ਵਿੱਚ ਨਿਵਾਸ ਕਰਾਇਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਦੋਂ ਜਾ ਕੇ ਰਹੇ ਹਨ, ਰਾਤ ਹੋਣ 'ਤੇ ਮਹਾਰਾਜ ਜੀ ਦੇ ਪਾਸ ਉੱਥੇ ਰਹਿਣ ਵਾਲਾ ਪ੍ਰੇਤ ਪਹੁੰਚਿਆ ਹੈ। ਆ ਕੇ ਵੰਦਨਾ ਕੀਤੀਆਂ, ਨਮਸਕਾਰਾਂ ਕੀਤੀਆਂ। ਉਸਨੇ ਕਿਹਾ ਕਿ ਆਪ ਕਿਰਪਾ ਕਰਕੇ ਮੇਰਾ ਉਧਾਰ ਕਰਨ ਵਾਸਤੇ ਆਏ ਹੋ। ਆਪ ਜੀ ਦੀ ਸੇਵਾ ਕੋਈ ਨਾ ਕੋਈ ਮੈਂ ਕਰ ਸਕਾਂ, ਪਰ ਆਪਣੀ ਹਾਲਤ ਇਸਨੇ ਦੱਸੀ ਹੈ ਕਿ ਮਹਾਰਾਜ ਮੈਂ ਤੁਹਾਡੀ ਸੇਵਾ ਕਰ ਨਹੀਂ ਸਕਦਾ। ਪਾਣੀ ਨੂੰ ਜਾਂ ਪਕਵਾਨ ਪਦਾਰਥ ਨੂੰ ਜਿੰਨਾਂ ਨੂੰ ਛੂੰਹਦਾ ਹਾਂ, ਮੇਰੇ ਸਰੀਰ ਦੇ ਛੂਹਣ ਕਰਕੇ ਅਪਵਿੱਤਰ ਸਰੀਰ ਦੀ ਛੋਹ ਮਿਲਣ 'ਤੇ ਉਹ ਵੀ ਅਪਵਿੱਤਰ ਹੋ ਜਾਂਦੇ ਆ। ਫਿਰ ਵੀ ਮਹਾਰਾਜ ਸਾਹਿਬ ਜੀ ਦੀ ਸੇਵਾ ਵਾਸਤੇ ਇਸਨੇ ਆਪਣੇ ਚਿੱਤ ਵਿੱਚ ਵਿਚਾਰਿਆ ਕਿ ਕਿਹੜੇ ਪਦਾਰਥ ਲਿਆ ਕੇ ਮਹਾਰਾਜ ਸਾਹਿਬ ਨੂੰ ਦਿੱਤੇ ਜਾ ਸਕਦੇ ਆ। ਬਾਜ਼ਾਰ ਵਿੱਚ ਜਾ ਕੇ ਇਸਨੇ ਭਾਲ ਕੀਤੀ ਹੈ ਪਦਾਰਥਾਂ ਦੀ। ਉੱਥੋਂ ਸੁੱਕੇ ਮੇਵੇ ਅਤੇ ਗੰਨੇ ਆਦਿਕ ਲਿਆ ਕੇ ਮਹਾਰਾਜ ਜੀ ਦੇ ਪਾਸ ਪੇਸ਼ ਕੀਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨਾਲ ਬਚਨ ਕੀਤੇ ਆ, ਇਸ ਦੇ ਪਾਸੋਂ ਪ੍ਰੇਤ ਦੀ ਜੂਨ ਵਿੱਚ ਪੈਣ ਦਾ ਕਾਰਨ ਪੁੱਛਿਆ। ਇਸ ਪ੍ਰੇਤ ਨੇ ਆਪਣੀ ਜੂਨ ਮਿਲਣ ਦਾ ਉਹ ਬੁਰਾ ਕਰਮ ਦੱਸਿਆ ਕਿ ਪਿਛਲੇ ਜਨਮ ਵਿੱਚ ਝੂਠਾ ਧਰਮ ਮੈਂ ਕੀਤਾ ਸੀ ਸਰੀਕਾ ਦੇ ਵਿੱਚ ਆਪ ਜਾਇਦਾਦ ਦਾ ਮਾਲਕ ਬਣਨ ਵਾਸਤੇ, ਜਿਸ ਕਰਕੇ ਪ੍ਰੇਤ ਦੀ ਜੂਨ ਮਿਲੀ ਆ। ਬਹੁਤ ਦੁਖੀ ਹਾਂ, ਆਪ ਹੀ ਕਿਰਪਾ ਕਰਕੇ ਮੇਰਾ ਉਧਾਰ ਕਰੋ। ਬੇਨਤੀ ਕੀਤੀ ਕਿ ਮਹਾਰਾਜ ਆ ਸੇਵਾ ਪ੍ਰਵਾਨ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਫਲ ਆਦਿਕ ਕੁਝ ਲੈ ਕੇ ਛਕਣਾ ਕੀਤੇ ਹਨ। ਗੰਨੇ ਚੂਪ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛਿੱਲਾ ਉਸ ਦੇ ਸਾਹਮਣੇ ਵੱਲ ਸੁੱਟਿਆ। ਕੁਝ ਛਿੱਲਾ ਮਹਾਰਾਜ ਸਾਹਿਬ ਜੀ ਨੇ ਘਰ ਤੋਂ ਬਾਹਰ ਕੰਧੋਂ ਪਾਰ ਸੁੱਟ ਦਿੱਤੀਆਂ ਹੈ, ਜਿੱਥੇ ਬਾਹਰ ਸਿੱਖ ਬੈਠੇ ਹੋਏ ਹੈ। ਪ੍ਰੇਤ ਨੂੰ ਹਜ਼ੂਰ ਨੇ ਆਗਿਆ ਕੀਤੀ ਹੈ ਕਿ ਆ ਜੋ ਛਿੱਲਾ ਅਸੀਂ ਸੁੱਟਿਆ ਹੈ ਇਹਨਾਂ ਨੂੰ ਚੂਪ ਲੈ। ਸੀਤ ਪ੍ਰਸ਼ਾਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੱਕ ਕੇ ਇਸ ਪ੍ਰੇਤ ਦਾ ਉਧਾਰ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਤ ਦੀ ਕਲਿਆਣ ਕੀਤੀ ਹੈ। ਭਿਆਨਕ ਦੁਖਦਾਈ ਮਿਲੀ ਹੋਈ ਪ੍ਰੇਤ ਜੂਨ ਤੋਂ ਇਸਨੂੰ ਛੁਟਕਾਰਾ ਮਹਾਰਾਜ ਜੀ ਨੇ ਬਖਸ਼ਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਨੰਦ ਸਹਿਤ ਇਸ ਭੂਤਾਂ ਵਾਲੀ ਹਵੇਲੀ ਦੇ ਵਿੱਚ ਮਹਾਰਾਜ ਜੀ ਰਹੇ ਹਨ। ਰਾਤੀ ਬਿਰਾਜ ਕੇ ਮਹਾਰਾਜ ਸਾਹਿਬ ਜੀ ਨੇ ਆਰਾਮ ਕੀਤਾ ਹੈ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਪਿੱਛੇ ਸਰਵਣ ਕਰਾਈ ਗਈ ਸੀ। ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਆਓ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧਿਆਨ ਕਰਦਿਆਂ ਹੋਇਆ, ਜਿਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਸੁਣਦਿਆਂ ਗੁਰੂ ਮਹਾਰਾਜ ਸਾਹਿਬ ਜੀ ਦੇ ਸਰਵਣ ਦਰਸ਼ਨ ਸਾਨੂੰ ਪ੍ਰਾਪਤ ਹੋ ਸਕਣ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਦੁਆਰਾ ਸੰਗਤ ਕਰਕੇ ਨਿਹਾਲ ਹੋ ਸਕੀਏ। ਆਓ ਪ੍ਰੇਮ ਸਹਿਤ ਸ਼ਰਧਾ ਭਾਵਨਾ ਨਾਲ ਕਥਾ ਵਿਚਾਰਾਂ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰੂ ਘਰ ਤੇ ਵਹਿਰ ਕੋ।
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਘਰ ਦੇ ਵਿੱਚ ਨਿਵਾਸ ਕੀਤਾ ਹੋਇਆ, ਇਸ ਘਰ ਤੋਂ ਬਾਹਰ ਨੂੰ
ਦੀਏ ਚੁਪਾਕ ਬਗਾਏ,
ਗੰਨੇ ਚੂਪ ਕਰਕੇ ਮਹਾਰਾਜ ਸਾਹਿਬ ਜੀ ਨੇ ਛਿੱਲਾਂ ਬਾਹਰ ਵਗਾਹ ਕੇ ਕੰਧੋਂ ਪਾਰ ਸੁੱਟੀਆਂ ਹਨ।
ਪਰੇ ਜਾਏ ਕਰ ਤਹਿ ਕਛੂ,
ਤੇ ਉੱਥੇ ਜਾ ਡਿੱਗੀਆਂ ਹਨ ਸੁੱਟੀਆਂ ਹੋਈਆਂ ਛਿੱਲਾਂ ਮਹਾਰਾਜ ਸਾਹਿਬ ਜੀ ਵੱਲੋਂ।
ਸਿੱਖ ਹੋਤੇ ਜਿਸ ਥਾਏ,
ਜਿਸ ਥਾਂ ਤੇ ਬਾਹਰ ਸਿੱਖ ਬੈਠੇ ਹੋਏ ਸਨ।
ਚੌਪਈ ਇੱਕ ਸਿੱਖ ਨੇ ਲੈ ਕਰ ਮੁਖ ਪਾਇਓ,
ਤੇ ਇੱਕ ਗੁਰੂ ਕਾ ਸਿੱਖ ਹੈ ਉਸਨੇ ਲੈ ਕੇ ਆਪਣੇ ਮੁਖ ਵਿੱਚ ਉਹ ਛਿੱਲਾਂ ਹੀ ਮਹਾਰਾਜ ਸਾਹਿਬ ਜੀ ਦਾ ਸੀਤ ਪ੍ਰਸ਼ਾਦ ਜਾਣ ਕੇ ਚੂਪਣਾ ਕੀਤੀਆਂ।
ਚੂਪਤ ਭਇਓ ਸਵਾਦ ਰਸ ਆਇਓ,
ਤੇ ਛਕ ਕੇ ਬਹੁਤ ਸਵਾਦ ਰਸ ਆਨੰਦ ਪ੍ਰਾਪਤ ਕੀਤਾ।
ਗੁਰੂ ਉਚਿਸ਼ਟ ਕੋ ਕਰਿਓ ਆਹਾਰਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਤ ਪ੍ਰਸ਼ਾਦ ਦਾ ਸਿੱਖ ਨੇ ਬਹੁਤ ਹੀ ਭਾਵਨਾ ਸਹਿਤ ਜਾਣੋ ਕੇ ਇਹ ਭੋਜਨ ਛਕਣਾ ਕੀਤਾ।
ਸ਼ਕਤ ਸਹਿਤ ਪਾ ਤਤ ਛਿਨ ਭਾਰਾ,
ਤੇ ਨਾਲ ਹੀ ਮਹਾਰਾਜ ਸਾਹਿਬ ਜੀ ਦਾ ਸੀਤ ਪ੍ਰਸ਼ਾਦ ਛਕ ਕੇ ਭਾਰੀ ਕਰਾਮਾਤ ਦੇ ਸਹਿਤ ਹੋ ਗਿਆ।
ਕਰ ਅਹੰਕਾਰ ਅਧਿਕ ਉਰ ਫੂਲਾ,
ਤੇ ਆਪਣੇ ਹਿਰਦੇ ਦੇ ਵਿੱਚ ਜੋ ਬਹੁਤ ਹੀ ਸ਼ਕਤੀ ਸਮੇਤ ਹੋ ਕੇ ਬਹੁਤ ਪ੍ਰਸੰਨ ਹੋਇਆ ਹੈ ਕਿ ਇੰਨੀਆਂ ਸ਼ਕਤੀਆਂ ਵਾਲਾ ਮੈਂ ਹੋ ਗਿਆ ਹਾਂ।
ਕਰ ਅਹੰਕਾਰ ਅਧਿਕ ਉਰ ਫੂਲਾ,
ਆਪਣੇ ਹਿਰਦੇ ਦੇ ਵਿੱਚ ਫੂਲਾ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ ਹੈ ਕਿ ਇੰਨੀਆਂ ਸ਼ਕਤੀਆਂ ਵਾਲਾ ਮੈਂ ਹੋ ਗਿਆ, ਚਿੱਤ ਵਿੱਚ ਮਾਣ ਕੀਤਾ।
ਜਾਣਤ ਭਇਓ ਨ ਕੋ ਮਮ ਤੂਲਾ,
ਤੇ ਆਪਣੇ ਚਿੱਤ ਵਿੱਚ ਇਸ ਤਰ੍ਹਾਂ ਸਮਝਿਆ ਕਿ ਇੰਨੀਆਂ ਵੱਡੀਆਂ ਸ਼ਕਤੀਆਂ ਕਰਾਮਾਤਾਂ ਦਾ ਮੈਂ ਮਾਲਕ ਬਣ ਗਿਆ, ਅਤੇ ਜਿੰਨੀਆਂ ਸ਼ਕਤੀਆਂ ਹੋਰ ਕਿਸੇ ਵਿੱਚ ਵੀ ਮੇਰੇ ਵਰਗੀਆਂ ਨਹੀਂ ਹਨ।
ਇਸੀ ਪ੍ਰਕਾਰ ਭਈ ਪੁਨਸਾਰ,
ਮੇਰੇ ਬਰਾਬਰ ਹੋਰ ਕੋਈ ਨਹੀਂ ਹੈ, ਬਹੁਤ ਸ਼ਕਤੀਵਾਨ ਹੋ ਗਿਆ ਹਾਂ। ਕਵੀ ਜੀ ਦੱਸਦੇ ਨੇ ਕਿ ਇਸੇ ਤਰ੍ਹਾਂ ਹੀ ਫਿਰ ਜਦੋਂ ਸਵੇਰ ਦਾ ਸਮਾਂ ਹੋਇਆ,
ਸੂਰਜ ਉਦਿਓ ਮਿਟਿਓ ਅੰਧਕਾਰ,
ਹਨੇਰਾ ਦੂਰ ਹੋਇਆ, ਸੂਰਜ ਚੜ੍ਹਨ ਤੇ ਪ੍ਰਕਾਸ਼ ਹੋ ਗਿਆ।
ਤਬ ਤੁਰ ਕੇ ਸ਼ੁਰ ਕੇ ਨਰ ਆਏ,
ਤਦੋਂ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਸਿਪਾਹੀ ਆਏ ਸਤਿਗੁਰਾਂ ਵੱਲ।
ਸ਼ਾਂਤ ਰੂਪ ਸਤਿਗੁਰੂ ਜਿਸ ਥਾਏ,
ਜਿਸ ਥਾਂ ਤੇ ਸ਼ਾਂਤ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਹਨ।
ਨਹੀਂ ਪ੍ਰੇਤ ਨੇ ਕਛੂ ਬਿਗਾੜਾ,
ਉਹਨਾਂ ਸਿਪਾਹੀਆਂ ਨੇ ਆ ਕੇ ਵੇਖਿਆ ਹੈ ਕਿ ਬਾਦਸ਼ਾਹ ਵੱਲੋਂ ਤਾਂ ਇਹ ਯਤਨ ਕੀਤਾ ਗਿਆ ਕਿ ਇਹਨਾਂ ਦਾ ਕੋਈ ਨਾ ਕੋਈ ਨੁਕਸਾਨ ਕਰ ਦੇਵੇਗਾ ਪ੍ਰੇਤ, ਪਰ ਇਹਨਾਂ ਦਾ ਤਾਂ ਇੱਥੇ ਰਹਿ ਕੇ ਕੁਛ ਵੀ ਵਿਗੜਿਆ ਨਹੀਂ ਹੈ।
ਨਹੀਂ ਤਰਸੇ ਬੈਠੇ ਸੁਖ ਭਾਰਾ,
ਪ੍ਰੇਤ ਇਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਿਆ, ਇਹਨਾਂ ਨੂੰ ਦੁਖੀ ਨਹੀਂ ਕਰ ਸਕਿਆ, ਇਹਨਾਂ ਨੂੰ ਡਰਾ ਨਹੀਂ ਸਕਿਆ, ਇਹ ਤਾਂ ਭਾਰੀ ਸੁਖ ਸਹਿਤ ਬੈਠੇ ਹੋਏ ਹਨ।
ਇਮ ਸੁਨ ਗੁਰੂ ਹਕਾਰ ਨ ਕਰੇ,
ਤੇ ਉਹਨਾਂ ਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ ਕਿ ਗੁਰਾਂ ਨੂੰ ਤੁਸੀਂ ਡਰਾਉਣ ਵਾਸਤੇ ਭੂਤਾਂ ਦੀ ਹਵੇਲੀ ਵਿੱਚ ਵਾਸਾ ਦਿੱਤਾ ਸੀ, ਪਰ ਉਹ ਤਾਂ ਬੜੇ ਆਨੰਦ ਸਹਿਤ ਬੈਠੇ ਹੋਏ। ਇਹ ਸੁਣ ਕੇ ਔਰੰਗਜ਼ੇਬ ਨੇ ਸਤਿਗੁਰਾਂ ਨੂੰ ਆਪਣੇ ਕੋਲ ਸੱਦਿਆ।
ਤੁਰਕੇਸ਼ਵਰ ਨੇ ਉਰ ਹੱਠ ਧਰੇ,
ਤੇ ਆਪਣੇ ਚਿੱਤ ਵਿੱਚ ਹੱਠ ਕੀਤਾ ਸਤਿਗੁਰਾਂ ਨੂੰ ਇਸਲਾਮ ਮਜ਼ਹਬ ਮਨਾਉਣ ਦਾ ਜੋ ਔਰੰਗਜ਼ੇਬ ਨੇ।
ਨਿਕਸੇ ਭਵਨ ਵਿਖੇ ਤੇ ਜਬੈ,
ਤੇ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਘਰ ਦੇ ਵਿੱਚੋਂ ਬਾਹਰ ਨਿਕਲੇ ਹਨ।
ਮਿਲੇ ਸਿੱਖ ਸੰਗੀ ਜੇ ਤਬੈ,
ਜਿਹੜੇ ਮਹਾਰਾਜ ਸਾਹਿਬ ਜੀ ਦੇ ਸੰਗੀ ਸਿੱਖ ਬਾਹਰ ਠਹਿਰੇ ਹੋਏ ਸੀ ਉਹ ਸਤਿਗੁਰਾਂ ਨੂੰ ਪ੍ਰੇਮ ਨਾਲ ਮਿਲੇ ਹਨ।
ਬੰਦਨ ਕੀਨ ਚਰਨ ਸਿਰ ਧਰਕੈ,
ਮਹਾਰਾਜ ਸਾਹਿਬ ਜੀ ਦੇ ਚਰਨਾਂ ਉੱਪਰ ਮਸਤਕ ਰੱਖ ਕੇ ਨਮਸਕਾਰਾਂ ਕਰਨ ਲੱਗ ਪਏ।
ਬੋਲਿਓ ਦੁਆ ਕਰ ਜੋਰਨ ਕਰਕੇ,
ਦੋਵੇਂ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ।
ਸ਼੍ਰੀ ਸਤਿਗੁਰ ਕਿਉਂ ਸੰਕਟ ਸਹੀ ਹੈ,
ਇੱਕ ਸਿੱਖ ਭਾਈ ਮਤੀ ਦਾਸ ਇਸ ਤਰ੍ਹਾਂ ਕਹਿਣ ਲੱਗਾ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਪ ਜੀ ਤਾਂ ਨਿਰਭੈ ਹੋ, ਦੁੱਖਾਂ ਨੂੰ ਦੂਰ ਕਰਨ ਵਾਲੇ ਹੋ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪਣੇ ਸਰੀਰ ਉੱਪਰ ਕਿਉਂ ਦੁੱਖ ਸਹਾਰਦੇ ਹੋ।
ਮੋ ਕਹੁ ਨੈਣ ਸੈਨ ਸੋ ਕਹੀਐ।
ਤੇ ਆਪ ਕਿਰਪਾ ਕਰਕੇ ਮੈਨੂੰ ਤਾਂ ਆਪਣੇ ਨੇਤਰਾਂ ਨਾਲ ਹੀ ਕੇਵਲ ਇਸ਼ਾਰਾ ਹੀ ਕਰ ਦਿਓ।
ਮੈਂ ਸਮਰੱਥ ਹਾਂ ਸਗਰੀ ਭਾਂਤ।
ਮਹਾਰਾਜ ਮੈਂ ਸਭ ਤਰ੍ਹਾਂ ਕਰਕੇ ਸ਼ਕਤੀਵਾਨ ਸਮਰੱਥ ਹਾਂ।
ਚਾਹੋ ਸੋ ਕਰੋ ਪਿਖ ਹੋ ਸਖਿਆਤ।
ਆਪ ਜੀ ਪ੍ਰਤੱਖ ਵੇਖ ਸਕਦੇ ਹੋ ਕਿ ਜੋ ਵੀ ਮੈਂ ਚਾਹਾਂ ਉਹ ਕਰ ਸਕਦਾ ਹਾਂ ਤੁਹਾਡੀ ਕਿਰਪਾ ਨਾਲ।
ਸੌ ਹਜ਼ਾਰ ਲੱਖਨ ਕਿਆ ਗਨਾ।
ਭਾਵੇਂ ਕਿ ਸੈਂਕੜੇ ਲੋਕ ਹੋਣ, ਬੜੇ ਬੜੇ ਵੱਡੇ ਸਰੀਰਾਂ ਵਾਲੇ ਸ਼ਕਤੀਵਾਨ ਸ਼ਸਤਰਧਾਰੀ ਹੋਣ, ਭਾਵੇਂ ਹਜ਼ਾਰਾਂ ਦੀ ਗਿਣਤੀ ਹੋਣ, ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਵੀ ਕਿਉਂ ਨਾ ਹੋਣ,
ਤੁਰਕ ਤੁਰਕ ਪਤ ਜੁਤ ਸਭ ਹਨ।
ਅਤੇ ਉਹਨਾਂ ਦੀ ਗਿਣਤੀ ਮੈਂ ਕੋਈ ਨਹੀਂ ਸਮਝਦਾ ਆਪਣੇ ਅੱਗੇ। ਤੁਰਕਾਂ ਨੂੰ ਤੁਰਕਾਂ ਦੇ ਬਾਦਸ਼ਾਹ ਦੇ ਸਮੇਤ ਹੀ ਮੈਂ ਛੇਤੀ ਹੀ ਮਲ ਕੇ ਰੱਖ ਸਕਦਾ ਹਾਂ।
ਬਾਕੀ ਸੰਤਤ ਰਹਿ ਨਾ ਜੈਸੇ।
ਅਤੇ ਜਿਸ ਤਰ੍ਹਾਂ ਕਿ ਇਹਨਾਂ ਤੁਰਕਾਂ ਦੇ ਬਾਦਸ਼ਾਹ ਹਾਂ ਜਿਹੜੇ ਤੁਹਾਡੇ ਉੱਪਰ ਮਹਾਰਾਜ ਜ਼ੁਲਮ ਕਰਨ ਵਾਲੇ ਹਾਕਮ ਲੋਕ ਹਨ, ਸਭ ਦੀ ਸੰਤਾਨ ਵੀ ਨਾ ਰਹਿ ਸਕੇ।
ਮੈਂ ਕਰ ਕਰਮ ਦਿਖਾਵਾਂ ਐਸੇ।
ਇਹੋ ਜਿਹਾ ਮੈਂ ਕਰਮ ਕਰਕੇ ਤੁਹਾਨੂੰ ਦਿਖਾ ਸਕਦਾ ਹੈ ਸਭ ਨੂੰ ਨਾਸ ਕਰਨ ਦਾ।
ਇਹ ਮੈਂ ਜੇ ਬਿਲੰਬ ਕਛ ਲਹੋ।
ਤੇ ਮਹਾਰਾਜ ਜੇਕਰ ਇਸ ਵਿੱਚ ਤੁਸੀਂ ਕੁਛ ਦੇਰੀ ਸਮਝਦੇ ਹੋ।
ਅਪਰ ਕਰੋ ਜੇ ਆਇਸ ਕਹੋ।
ਜੇ ਆਪ ਜੀ ਆਗਿਆ ਦਿਓ ਤਾਂ ਮੈਂ ਹੋਰ ਕੁਝ ਵੀ ਯਤਨ ਇਹਨਾਂ ਦਾ ਨਾਸ ਕਰਨ ਦਾ ਕਰ ਸਕਦਾ ਹਾਂ।
ਦਿੱਲੀ ਅਰ ਲਵਪੁਰ ਵੱਡ ਥਾਨਾ।
ਦਿੱਲੀ ਸ਼ਹਿਰ ਤੇ ਲਾਹੌਰ ਸ਼ਹਿਰ ਦੇ ਜੋ ਵੱਡੇ ਅਸਥਾਨ ਹਨ,
ਜਿਨ ਮਹਿ ਤੁਰਕਨ ਜ਼ੋਰ ਮਹਾਨਾ।
ਮਹਾਰਾਜ ਜੀ ਜਿਨ੍ਹਾਂ ਥਾਵਾਂ ਤੇ ਜਿਨ੍ਹਾਂ ਇਸ ਵੱਡੇ ਸ਼ਹਿਰਾਂ ਦੇ ਵਿੱਚ ਤੁਰਕਾਂ ਦਾ ਬਹੁਤ ਵੱਡਾ ਪ੍ਰਤਾਪ ਪ੍ਰਗਟ ਹੀ ਮੰਨਿਆ ਜਾਂਦਾ ਹੈ।
ਇਸਤਰੀ ਆਦ ਸੁਤਾ ਸੁਤ ਸਾਰੇ।
ਇਹ ਐਸੇ ਜਿਹੜੇ ਜ਼ੁਲਮ ਕਰਨ ਵਾਲੇ ਤੁਰਕ ਹਨ, ਇਹਨਾਂ ਨੂੰ ਇਹਨਾਂ ਦੇ ਪਰਿਵਾਰ ਸਮੇਤ ਧੀਆਂ ਪੁੱਤਰਾਂ ਇਸਤਰੀਆਂ ਦੇ ਸਹਿਤ
ਬਸ ਹੈ ਮਲੇਸ਼ ਸਹਿਤ ਪਰਿਵਾਰੇ।
ਜਿਹੜੇ ਇਹ ਪਰਿਵਾਰਾਂ ਦੇ ਸਮੇਤ ਦਿੱਲੀ ਅਤੇ ਲਾਹੌਰ ਸ਼ਹਿਰ ਵਿੱਚ ਵੱਸ ਰਹੇ ਨੇ।
ਦੋਨੋ ਨਗਰਨ ਕੀ ਛਿਤ ਜੇਤੀ।
ਇਹਨਾਂ ਦੋਹਾਂ ਨਗਰਾਂ ਦੀ ਜਿੰਨੀ ਵੀ ਵੱਡੀ ਧਰਤੀ ਹੈ।
ਆਪਣੇ ਹੱਥ ਉਠਾਵਾਂ ਤੇਤੀ।
ਮੈਂ ਇਹਨਾਂ ਦੋਹਾਂ ਨਗਰਾਂ ਨੂੰ ਇੰਨੀ ਸ਼ਕਤੀ ਵਾਲਾ ਹਾਂ ਕਿ ਆਪਣੇ ਦੋਹਾਂ ਹੱਥਾਂ 'ਤੇ ਉਠਾ ਸਕਦਾ ਹਾਂ।
ਵੱਡੇ ਬੇਗ ਸੋ ਇਨ ਟਕਰਾਏ।
ਅਤੇ ਬੜੀ ਤੇਜ਼ੀ ਨਾਲ ਇਹਨਾਂ ਦੋਹਾਂ ਨਗਰਾਂ ਨੂੰ ਦਿੱਲੀ ਅਤੇ ਲਾਹੌਰ ਨੂੰ ਆਪਸ ਵਿੱਚ ਭਿੜਾ ਸਕਦਾ ਟਕਰਾ ਸਕਦਾ ਹਾਂ।
ਭਗਨ ਕਰੋ ਮੰਦਰ ਸਮੁਦਾਏ।
ਸਭ ਜਿਹੜੇ ਇਹਨਾਂ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਤੁਰਕਾਂ ਨੇ ਆਪਣੇ ਮਹੱਲ ਘਰ ਬਣਾਏ ਹੋਏ ਹੈ, ਸਭਨਾਂ ਦਾ ਨਾਸ ਕਰ ਦਿਆਂਗਾ, ਭੰਨ ਦੇਵਾਂਗਾ।
ਪੁਨ ਆਉਂਦੇ ਕਰ ਦੇਵਾਂ ਗੇਰ।
ਫਿਰ ਮੂਧੇ ਕਰਕੇ ਸੁੱਟ ਦਿਆਂਗਾ।
ਜਿਸ ਤੇ ਦੁਸ਼ਟ ਨਾ ਉਕਸਹਿ ਫੇਰ।
ਅਤੇ ਜਿਸ ਕਰਕੇ ਐਸੀ ਸ਼ਕਤੀ ਮੈਂ ਵਿਖਾਵਾਂਗਾ, ਮੁੜ ਕੇ ਇਹ ਦੁਸ਼ਟ ਲੋਕ ਉੱਠ ਨਹੀਂ ਸਕਣਗੇ।
ਇਤਿਹਾਸਕ ਹੈ ਸ਼ਕਤ ਵਿਸਾਲਾ।
ਮਹਾਰਾਜ ਇੰਨੀ ਮੇਰੇ ਵਿੱਚ ਬਹੁਤ ਵੱਡੀ ਸ਼ਕਤੀ ਹੈ।
ਬਾਕ ਆਪ ਕੀ ਜਹ ਇਸ ਕਾਲਾ।
ਇਸ ਸਮੇਂ ਆਪ ਕਿਰਪਾ ਕਰਕੇ ਮੈਨੂੰ ਆਗਿਆ ਆਪਣੀ ਦਿਓ ਤਾਂ ਮੈਂ ਇਹਨਾਂ ਦਾ ਨਾਸ ਕਰਾਂ ਜਿਹੜੇ ਤੁਹਾਨੂੰ ਦੁੱਖ ਦੇਣ ਵਾਲੇ ਹਨ।
ਰਾਵਰ ਕੇਰ ਅਨਾਦਰ ਕਰਈ।
ਮਹਾਰਾਜ ਜੀ ਇਹ ਤੁਹਾਡਾ ਨਿਰਾਦਰ ਕਰ ਰਹੇ, ਬੇਅਦਬੀ ਕਰ ਰਹੇ ਤੁਹਾਡੀ।
ਤੁਰਕ ਮੰਦ ਮਤ ਕੁਛ ਨਾ ਵਿਚਰਈ।
ਇਹ ਮੰਦੀ ਮਤ ਵਾਲੇ ਤੁਰਕ ਤੁਹਾਡੀ ਮਹਿਮਾ ਦੀ ਕੋਈ ਵਿਚਾਰ ਨਹੀਂ ਕਰਦੇ ਆਪਣੇ ਮਨਾਂ ਅੰਦਰ।
ਚੌਕੀਦਾਰ ਖਰੇ ਚਹੋਂ ਪਾਸੇ।
ਇਸ ਪ੍ਰਕਾਰ ਜੋ ਸਿੱਖ ਨੇ ਇਵੇਂ ਮਹਾਰਾਜ ਸਾਹਿਬ ਜੀ ਨੂੰ ਕਿਹਾ ਹੈ ਅਤੇ ਆਸ ਪਾਸ ਜਿਹੜੇ ਪਹਿਰੇਦਾਰ ਚੌਂਕੀਦਾਰਾਂ ਕਰਨ ਵਾਲੇ ਚਾਰੇ ਤਰਫ ਖੜ੍ਹੇ ਹਨ।
ਕੈਦ ਕਰਿਓ ਚਾਹਤ ਦੁੱਖ ਰਾਸੇ।
ਅਤੇ ਇਸ ਤਰ੍ਹਾਂ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਬਹੁਤਾ ਦੁੱਖ ਦੇ ਕੇ ਇਹ ਕੈਦ ਰੱਖਣਾ ਚਾਹੁੰਦੇ ਆ।
ਇਨ ਤੇ ਕਿਉਂ ਸਹੀ ਹੈ ਅਪਮਾਨ।
ਇਹਨਾਂ ਤੋਂ ਤੁਸੀਂ ਨਿਰਾਦਰ ਕਿਉਂ ਸਹਾਰਦੇ ਹੋ।
ਐਸੀ ਕਰਹੋ ਪਰ ਹੈ ਪਗ ਆਨ।
ਐਸੀ ਮਾਰ ਇਹਨਾਂ ਨੂੰ ਕਰਾਂਗਾ, ਐਸੀ ਸਜ਼ਾ ਦੇਵਾਂਗਾ ਕਿ ਇਹ ਆਪ ਹੀ ਤੁਹਾਡੇ ਚਰਨੀ ਪੈ ਜਾਣਗੇ ਆਣ ਕੇ।
ਇਮ ਸਿੱਖ ਤੇ ਸੁਣ ਕਰ ਮੁਸਕਾਏ।
ਇਸ ਤਰ੍ਹਾਂ ਸਿੱਖ ਤੋਂ ਸੁਣ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੁਸਕਰਾਏ ਹਨ।
ਗਹੀ ਬਾਹੋ ਗੁਰ ਹੱਥ ਦਬਾਏ।
ਇਸ ਸਿੱਖ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਬਾਂਹ ਪਕੜ ਕੇ ਦਬਾਈ ਘੁੱਟੀ ਹੈ।
ਐਂਚਨ ਕੀਨ ਸ਼ਕਤ ਜੇ ਪਈ।
ਜਿਹੜੀ ਸ਼ਕਤੀ ਸਿੱਖ ਦੇ ਵਿੱਚ ਹੋਈ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਹਾਂ ਤੋਂ ਪਕੜ ਕਰਕੇ ਸਭ ਸ਼ਕਤੀ ਖਿੱਚ ਲਈ।
ਛੂਛੀ ਦੇਹ ਤਥਾ ਹੋਏ ਗਈ।
ਜਿਵੇਂ ਪਹਿਲਾਂ ਖਾਲੀ ਦੇਹੀ ਸੀ ਸ਼ਕਤੀਹੀਣ, ਤਿਵੇਂ ਸ਼ਕਤੀਹੀਣ ਹੋ ਗਿਆ ਸਿੱਖ।
ਜਥਾ ਊਖ ਤੇ ਰਸ ਨਿਕਸਾਵੈ।
ਜਿਵੇਂ ਗੰਨੇ ਤੋਂ ਰਸ ਵੇਲਣੇ 'ਚ ਪੀੜ ਕੇ ਕੁੱਲ 'ਚ ਪੀੜ ਕੇ ਕੱਢ ਲਈਦਾ।
ਖੋਰ ਰਹੇ ਬਿਨ ਸਾਰ ਗਿਰਾਵੈ।
ਜਿਵੇਂ ਖੋਰੀ ਰਹਿ ਜਾਂਦੀ ਹੈ ਬਿਨਾਂ ਸਾਰ ਰਸ ਤੋਂ ਹੋ ਕੇ ਉਹ ਪੱਛੀ ਡਿੱਗ ਪੈਂਦੀ ਹੈ ਗੰਨੇ ਦਾ ਰਸ ਨਿਕਲਣ 'ਤੇ। ਇਸ ਪ੍ਰਕਾਰ ਸ਼ਕਤੀ ਤੋਂ ਹੀਣਾ ਹੋ ਗਿਆ ਹੈ ਸਿੱਖ।
ਭਇਓ ਅਸਾਰ ਲਖਿਓ ਮਨ ਮਾਹੀ।
ਅਤੇ ਆਪਣੇ ਮਨ ਵਿੱਚ ਜਾਣਿਆ ਕਿ ਮੈਂ ਇਸ ਤਰ੍ਹਾਂ ਹੁਣ ਸ਼ਕਤੀਹੀਣ ਹੋ ਗਿਆ ਹਾਂ।
ਪ੍ਰਥਮ ਸ਼ਕਤ ਉਰ ਪਈਅਤ ਨਾਹੀ।
ਪਹਿਲਾਂ ਵਾਲੀ ਸ਼ਕਤੀ ਹੁਣ ਮੇਰੇ ਵਿੱਚ ਨਹੀਂ ਰਹੀ।
ਪਸ਼ਚਾਤਾਪ ਕਰਤ ਦੁੱਖ ਪਾਵੈ।
ਇਸ ਤਰ੍ਹਾਂ ਬੜਾ ਪਛਤਾਵਾ ਕਰਦਾ ਹੋਇਆ ਸਿੱਖ ਦੁਖੀ ਹੋਇਆ ਮਨ ਵਿੱਚ ਪਛਤਾਵਾ ਕਰਕੇ।
ਇਹ ਕਿਆ ਭਇਓ ਹਿਰਦੈ ਮੁਰਝਾਵੈ।
ਆਪਣੇ ਹਿਰਦੇ ਦੇ ਵਿੱਚ ਉਦਾਸ ਹੋਇਆ ਕਿ ਕਿਸ ਤਰ੍ਹਾਂ ਦੀ ਮੇਰੀ ਹਾਲਤ ਹੁਣ ਸ਼ਕਤੀਹੀਣਾਂ ਵਾਲੀ ਹੋ ਗਈ ਹੈ।
ਸਤਿਗੁਰ ਕਹਿਓ ਕਰੋ ਜਿਮ ਹੋਵੈ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਮੁਸਕਰਾ ਕੇ ਆਖਿਆ ਕਿ ਸਿੱਖਾ ਤੂੰ ਦੱਸਦਾ ਸੈਂ ਕਿ ਇਸ ਤਰ੍ਹਾਂ ਮੈਂ ਦੋਹਾਂ ਵੱਡੇ ਸ਼ਹਿਰਾਂ ਨੂੰ ਆਪਸ ਵਿੱਚ ਟਕਰਾ ਸਕਦਾ, ਅਤੇ ਜਿਵੇਂ ਤੇਰੇ ਵਿੱਚ ਸਮਰੱਥਾ ਹੁਣ ਕਰਕੇ ਦਿਖਾ।
ਟਕਰਾ ਵੋ ਪੁਰ ਜੇ ਵੱਡ ਦੋਵੈ।
ਜਿਹੜੇ ਤੂੰ ਦੱਸਿਆ ਨਾ ਆਪ ਕਿ ਵੱਡੇ ਦੋ ਸ਼ਹਿਰ ਨੇ ਦਿੱਲੀ ਅਤੇ ਲਾਹੌਰ, ਜਿੱਥੇ ਤੁਰਕਾਂ ਦਾ ਬਹੁਤਾ ਤੇਜ ਪ੍ਰਤਾਪ ਤਖ਼ਤ ਲਗਾ ਕੇ ਪ੍ਰਗਟ ਕੀਤਾ ਜਾਂਦਾ ਹੈ। ਇਹਨਾਂ ਦੋਹਾਂ ਸ਼ਹਿਰਾਂ ਨੂੰ ਆਪਸ ਵਿੱਚ ਟਕਰਾ ਕੇ ਦਿਖਾ।
ਇਮ ਸੁਣ ਕੇ ਬੋਲਿਓ ਕਰ ਜੋਰ।
ਸਿੱਖ ਇਸ ਤਰ੍ਹਾਂ ਸੁਣ ਕੇ ਮਹਾਰਾਜ ਸਾਹਿਬ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ।
ਭਇਓ ਦੀਨ ਦਿਖ ਤਿੰਨ ਮੁਖ ਔਰ।
ਬਹੁਤ ਗਰੀਬੀ ਧਾਰ ਕਰਕੇ ਮਹਾਰਾਜ ਸਾਹਿਬ ਜੀ ਵੱਲ ਵੇਖ ਕੇ ਕਹਿਣ ਲੱਗਾ ਏ।
ਕਰਨ ਹਰਨ ਜਗ ਕੇ ਤੁਮ ਵਰਤਾ।
ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲੇ ਹੋ ਔਰ ਸਾਰੀਆਂ ਸ਼ਕਤੀਆਂ ਨੂੰ ਪ੍ਰਗਟ ਕਰਨ ਵਾਲੇ ਹੋ। ਸਿੱਖਾਂ ਦੇ ਹਿਰਦਿਆਂ ਦੇ ਵਿੱਚ ਸਮਰੱਥਾ ਸ਼ਕਤੀ ਦੇਣ ਵਾਲੇ ਵੀ ਆਪ ਹੀ ਹੋ ਔਰ ਮਹਾਰਾਜ ਸੱਚੇ ਪਾਤਸ਼ਾਹ ਸਭ ਜੋ ਸਮਰੱਥਾ ਹੈ ਕਿਸੇ ਵਿੱਚ ਜਿੰਨੀ ਆਪ ਜੀ ਨੇ ਦਿੱਤੀ ਹੋਈ ਹੈ ਉਸਨੂੰ ਖਤਮ ਕਰਨ ਦੇ ਵੀ ਆਪ ਹੀ ਸਮਰੱਥ ਹੋ।
ਚਾਹੇ ਕਰੋ ਸਭ ਹਿਨ ਕੇ ਕਰਤਾ।
ਜੇਕਰ ਜੋ ਕੁਛ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ। ਇੱਕ ਛਿਨ ਦੇ ਵਿੱਚ ਕੁਝ ਨਾ ਕੁਝ ਦਾ ਕੁਝ ਕਰਕੇ ਵਿਖਾ ਸਕਦੇ ਹੋ।
ਲਖੀ ਨ ਮਹਿਮਾ ਅਧਿਕ ਪ੍ਰਤਾਪ।
ਮਹਾਰਾਜ ਜੀ ਤੁਹਾਡਾ ਬਹੁਤ ਵੱਡਾ ਤੇਜ ਪ੍ਰਤਾਪ ਹੈ, ਮੈਂ ਤੁਹਾਡੀ ਮਹਿਮਾ ਨਹੀਂ ਸੀ ਜਾਣ ਸਕਿਆ, ਕਿਰਪਾ ਕਰੋ ਬਖਸ਼ ਲਓ।
ਕਰਿਓ ਜਨਾਵਨ ਕੋ ਮੈਂ ਆਪਾ।
ਮੈਂ ਆਪਣਾ ਆਪਾ ਜਣਾਉਣਾ ਕੀਤਾ ਤੁਹਾਡੇ ਅੱਗੇ ਕਿ ਬੜਾ ਸ਼ਕਤੀ ਵਾਲਾ ਹਾਂ ਮੈਂ।
ਕਰੋ ਸਹਾਇ ਗੁਰੂ ਕੀ ਅਬੈ।
ਮੈਂ ਮਨ ਵਿੱਚ ਇਹ ਸ਼ੰਕਾ ਕੀਤਾ ਸੀ ਮਹਾਰਾਜ ਤੁਹਾਡੇ ਉੱਪਰ ਕਿ ਹੁਣ ਮੈਂ ਸਿੱਖ ਜੂ ਹਾਂ ਨਾ ਗੁਰੂ ਕਾ, ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਕਰਨਾ ਕਰਾਂ।
ਹਤੋਂ ਤੁਰਕ ਜੇ ਦੁਖੀ ਸਬੈ।
ਮੈਂ ਮਨ ਵਿੱਚ ਸੋਚਿਆ ਸੀ ਕਿ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੁਖੀ ਤੁਰਕ ਨੇ ਸਭ ਦਾ ਨਾਸ ਕਰ ਦੇਵਾਂ।
ਐਸੀ ਕਰੋ ਇਨਹੋ ਕੇ ਸੰਗ।
ਇਸ ਤਰ੍ਹਾਂ ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਭਾਵਨਾ ਕੀਤੀ ਸੀ ਕਿ ਐਸੀ ਇਹਨਾਂ ਦੀ ਹਾਲਤ ਮੈਂ ਇਹਨਾਂ ਦੇ ਉੱਪਰ ਆਪਣਾ ਬਲ ਦਿਖਾ ਕੇ ਕਰਾਂ।
ਜੜ ਸਮੇਤ ਤਰ ਸਗਰੋ ਭੰਗ।
ਜਿਵੇਂ ਕਿ ਜੜ ਦੇ ਸਮੇਤ ਸਾਰਾ ਰੁੱਖ ਪੁੱਟ ਦਿੱਤਾ ਜਾਵੇ, ਇਸ ਤਰ੍ਹਾਂ ਇਹਨਾਂ ਤੁਰਕ ਰਾਜ ਦੀਆਂ ਜੜ੍ਹਾਂ ਹੀ ਪੁੱਟ ਸਟਣੀਆਂ ਸਨ ਮੈਂ।
ਭਈ ਸ਼ਕਤ ਜਬ ਮੋਹ ਮਹਿ ਭਾਰੀ।
ਇਵੇਂ ਸੋਚਿਆ ਸੀ ਜਦੋਂ ਮੈਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀਆਂ ਸੀਤ ਪ੍ਰਸ਼ਾਦ ਦੀਆਂ ਜੋ ਛਿੱਲਾਂ ਚੂਪ ਕਰਕੇ ਮੇਰੇ ਵਿੱਚ ਭਾਰੀ ਸ਼ਕਤੀ ਹੋਈ ਸੀ ਜਦੋਂ।
ਸਰਬ ਜਥਾਰਥ ਗਿਰਾ ਉਚਾਰੀ।
ਮਹਾਰਾਜ ਜੀ ਜਿਵੇਂ ਤੁਸਾਂ ਬਚਨ ਕਿਹਾ ਇਹ ਬਚਨ ਤੁਹਾਡੇ ਸੱਚੇ ਹੀ ਹਨ।
ਰਾਵਰ ਨੇ ਬਾਹੂ ਮਮ ਗਹੀ।
ਮਹਾਰਾਜ ਮੇਰੀ ਬਾਹ ਪਕੜ ਕੇ ਆਪ ਜੀ ਨੇ ਸ਼ਕਤੀ ਖਿੱਚ ਲਈ ਹੈ।
ਭਇਓ ਰੰਕ ਨਾ ਸ਼ਕਤ ਕਛ ਰਹੀ।
ਮੈਂ ਤਾਂ ਕੰਗਾਲ ਹੋ ਗਿਆ, ਧਨਹੀਣ ਜਿਵੇਂ ਕੋਈ ਹੋ ਜਾਂਦਾ, इस तरह की मेरी हालत हो गई, महाराज शक्तिहीणा हो गया, हुण मैं कुछ नहीं जे कर सकदा।
अखल बिना सेओ जो मम दाप,
ते महाराज सचे पातशाह जीओ कोई शक्ति नहीं रही मेरे विच हुण, जिहड़ा हंकार सी ना मैनू कि कुछ दा कुछ मैं करके हुणे दिखा सकदा, वो सब हंकार तुसा नाश कर दिता है।
जिम बांछत तिम वरत हो आप,
महाराज सचे पातशाह जिमें चाहते हो उस तरह ही वरत वरतारा हुण वरतेगा।
धीरज सहत गंभीर उदारा,
ते आप जी तो धीरज दे समेत हो और गंभीर अवस्था वाले हो, उत्तम श्रेष्ठ दाते हो महाराज।
कवन लखै पिपराए तुम्हारा,
पिपराए जिहड़ा आप जी दा महाराज सिद्धांत है तात्पर्य है कि महाराज तुसा की करना है ते की भाणा वरतवड़ा है कौन जान सकदा।
रचहो भविख्यत क्या सो वृतांत,
ते महाराज सचे पातशाह जी आने वाले समय विच कैसे कौतक तुसी रचना करके दिखाओगे।
नह को जान सक है असपांत,
ते इस तरह दे आप जी दे आने वाले समय विच करन वाले जो कौतक हन उन्हां नू किवें कोई जान सकदा।
श्री गुरु तेग बहादुर सुन के,
इस तरह श्री गुरु तेग बहादुर साहब महाराज जी ने सिख पासों बेनती सुनी है।
कीन जनावन तिसको भनके,
ते आप बचन सुना के महाराज सचे पातशाह उसनु फिर समझाउण लगे हन।
शरदा तहार संग तै आयो,
भाई तू शरदा तार के साडे नाल आया सी।
सिखी धर्म भले निभायो,
ते भली प्रकार सिखी धर्म कमाउंदा रहा सेवा विच हाजिर रह के।
पुन तुरकन को हेर कुफेर,
ते फिर तुरकां दी खोटी उल्टी चाल तू वेख के।
मन मह गिनती गिनत बडेर,
अपने मन विच वड्डियां वड्डियां सोचां विचारां करन लग पिया इन्हां नूं नाश करन दियां।
शंका करी हमारे माहे,
ते साडे उपर तुम वड्डी गल ए है कि शंका कर ली।
एह समरथ है कह दो नाहे,
मन विच तूं इह शंका कीती है कि इह पता नहीं साडे गुरु महाराज साहिब जी विच कोई शक्ति है कि नहीं।
यां ते छीलक तुब दिश गेरे,
इस लई तेरे वल नूं असीं जो गन्ने चूप करके सिल्लां सुटणा कीतियां सन बाहर।
तैं अब तैं कब आगे ऊख न हेरे,
ते भाई कदे तूं केड़ियां के अगे पहला जो गन्ने नहीं वेखणा कीते, सो ऐसे तू तैनूं केड़ी कोई फलां दी प्राप्ति नहीं सी पहला होई।
स्वाद देख बेहित इच्छतारी,
ते इच्छा कीती सी अपने चित विच आप स्वाद चखण दी तैं।
मुख मैं पाए उचिष्ट हमारी,
ते साडा जो एह साडे वल्लों गन्ने चूपण ते जो छिल्ला हन वह मुख विच पा के तू स्वाद जान लिया।
तब शक्ति तुझ मह होए आई,
तदों फिर तेरे विच शक्ति प्राप्त हो गई।
चहत जो हो तो अब है दिखराई,
ते हुण जो चाहुंदा सी ना तू शक्ति विखाउणी ओ हुण दिखाउण वास्ते तैयार होया सी।
जिस समुंदर ते जल कन पावै,
ते तू ए दस कि जिस समुंदर दे विच्चों कोई जल दा किणका प्राप्त कर लवे।
उन तिस आगे गर्भ जनावै,
ते फिर उस सागर दे अगे हंकार जनावे कि आह जो समुद्र है यह तो लगता है कि छोटा है, मेरे पास बहुत ज़्यादा जल प्राप्त है।
अपन आप को करहे बखाने,
इस प्रकार अपने आप नूं कुछ करन वाला दसना करे।
जिस ते लीनस तिस नह जाने,
जिस तो वो कुछ जल आदिक प्राप्त किया है समुद्र दे विच्चों उसनूं कुछ भी ना जाने समझे।
जिन सेवा कर पी तुझ माही,
ते तू दस के जिन्ना दी सेवा करके तैनू शक्ति मिली सी।
सो क्या इम कर शक है नाही,
ते जान ले कि ओ नहीं सी कर सकदे कुछ इस तरह जो तू करन वास्ते सोचिया है कि मेरे विच इन्नी समर्था है कि आ जिहड़े सतगुरां ते जुल्म करन वाले ये तुरक लोक हन सब दा मैं नाश कर सकदा, ते इन्नी शक्ति तेरे विच आ गई जिथों तू ये शक्ति लई है कि वह अपने विच समर्था इस तरह करन दी नहीं रख दे।
इस प्रकार की सुध नह जानी,
ते इस तरह की तू खबर अपने चित विच नहीं जानी है।
ਮੈਂ ਕਰ ਦੇ ਹਾਂ ਕਰਤ ਬਖਾਨੀ,
ਇਵੇਂ ਕਹਿਣ ਲੱਗਾ ਕਿ ਮੈਂ ਕੁਛ ਕਰਕੇ ਵਿਖਾਉਂਦਾ ਹਾਂ ਹੁਣ ਤੁਹਾਨੂੰ।
ਸਤਿਗੁਰ ਕਰਹਿ ਕ੍ਰਿਤ ਕੋ ਜੈਸੇ,
ਇਸ ਲਈ ਸਿੱਖਾ ਸਿੱਖ ਵਾਸਤੇ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਜੋ ਸਿੱਖ ਦੇ ਗੁਰੂ ਮਹਾਰਾਜ ਜੋ ਵੀ ਜਿਸ ਤਰ੍ਹਾਂ ਦੀ ਵੀ ਕਿਰਤ ਕਰਨੀ ਕਰਕੇ ਦਿਖਾਉਂਦੇ ਹਨ।
ਸਿੱਖ ਨਾ ਤਰਕ ਹੈ ਤਿਸ ਕਹੋ ਕੈਸੇ,
ਸਿੱਖ ਕਦੇ ਵਾਸਤੇ ਵੀ ਗੁਰੂ ਕੀ ਕਰਨੀ ਦੇ ਉੱਪਰ ਤਰਕ ਨਾ ਕਰੇ।
ਹੋਏ ਪ੍ਰਸੰਨ ਬਰਤ ਹੈ ਅਨੁਸਾਰੀ,
ਸਤਿਗੁਰਾਂ ਦੇ ਪ੍ਰਸੰਨ ਹੋ ਕੇ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਚੱਲਣਾ ਕਰੇ, ਵਰਤਣਾ ਕਰੇ।
ਸੋ ਸਿੱਖ ਸੁਖਦ ਮੋਖ ਅਧਿਕਾਰੀ,
ਉਹ ਸਿੱਖ ਜੋ ਹੈ ਜੋ ਸੁਖ ਆਨੰਦ ਦੇ ਸਮੇਤ ਰਹਿੰਦਾ ਹੈ, ਸੁਖਦਾਈ ਮੁਕਤੀ ਪ੍ਰਾਪਤ ਕਰਨ ਦਾ ਉਹ ਅਧਿਕਾਰੀ ਹੁੰਦਾ ਹੈ ਸੁਖ ਪ੍ਰਾਪਤ ਕਰਨ ਦਾ।
ਗੁਰ ਸਰਬਗਯ ਜਾਨ ਸਭ ਕਰੈ,
ਅਤੇ ਜਿਹੜਾ ਇਸ ਤਰ੍ਹਾਂ ਆਪਣੇ ਚਿੱਤ ਵਿੱਚ ਸ਼ਰਧਾ ਭਾਵਨਾ ਭਰੋਸਾ ਕਰੇ ਕਿ ਗੁਰੂ ਮਹਾਰਾਜ ਸਾਹਿਬ ਜੀ ਸਰਬੱਗ ਹਨ, ਸਰਬ ਗਿਆਤਾਵਾਨ ਹਨ, ਸਰਬ ਕਲਾ ਸਮਰੱਥ ਹਨ, ਜੋ ਵੀ ਕਰਦੇ ਹਨ ਠੀਕ ਕਰਦੇ ਹਨ।
ਸਿੱਖ ਅਲਪੱਗ ਗਰਭ ਕਿਆ ਧਰੈ,
ਅਲਪੱਗ ਜੀਵ ਹੈ ਜਿਹੜਾ ਜੋ ਸਿੱਖ ਹੈ ਥੋੜ੍ਹੀ ਸਮਰੱਥਾ ਵਾਲਾ ਕੀ ਹੰਕਾਰ ਕਰ ਸਕਦਾ ਆਪਣੇ ਗੁਰਾਂ ਅੱਗੇ।
ਜਾਂ ਤੇ ਸਿਮਰਹੋ ਸ਼੍ਰੀ ਕਰਤਾਰਾ,
ਇਸ ਕਰਕੇ ਕਰਤਾਰ ਪੁਰਖ ਕਰਤਾ ਪੁਰਖ ਪਰਮੇਸ਼ਰ ਦਾ ਤੂੰ ਸਿਮਰਨ ਕਰ।
ਸੋ ਸਭ ਜੀਵਨ ਕੋ ਆਧਾਰਾ,
ਤੇ ਉਹ ਕਰਤਾਰ ਪਰਮੇਸ਼ਰ ਹੀ ਸਾਰੇ ਜੀਵਾਂ ਦਾ ਆਸਰਾ ਜਾਣ ਲੈ।
ਸੁਨਤ ਸਿੱਖ ਨੇ ਬੰਧਨ ਠਾਨੀ,
ਇਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸੋਂ ਇਹ ਬਚਨ ਸੁਣ ਕੇ ਸਿੱਖ ਨੇ ਗੁਰੂ ਚਰਨਾਂ ਵਿਖੇ ਨਮਸਕਾਰ ਕੀਤੀ ਹੈ।
ਤੁਮਰੀ ਗਤ ਤੁਮ ਹੀ ਪ੍ਰਭ ਜਾਨੀ,
ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਗਤੀ ਮਰਯਾਦਾ ਨੂੰ ਇੱਕ ਆਪ ਹੀ ਤੁਸੀਂ ਜਾਣਦੇ ਹੋ।
ਤੁਰਕ ਅਵਗਿਆ ਕਰਹਿ ਤੁਮਾਰੀ,
ਮਹਾਰਾਜ ਜੀ ਤੁਹਾਡੀ ਨਿਰਾਦਰੀ ਕਰਨ ਵਾਲੇ ਹਨ ਨਾ ਜੋ ਤੁਰਕ।
ਸੋ ਹਮ ਤੇ ਨਹਿ ਜਾਤ ਸਹਾਰੀ,
ਉਹਨਾਂ ਵੱਲੋਂ ਤੁਹਾਡੀ ਨਿਰਾਦਰੀ ਕੀਤੀ ਜਾਂਦੀ ਹੈ, ਸਾਥੋਂ ਇਹ ਗੱਲ ਜਰੀ ਨਹੀਂ ਜਾਂਦੀ।
ਜਾਂ ਤੇ ਤੁਮਰੇ ਨਿਕਟ ਬਖਾਨੀ,
ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਾਸ ਮੈਂ ਬੇਨਤੀ ਕੀਤੀ ਸੀ ਕਿ ਮੇਰੇ ਵਿੱਚ ਇੰਨੀ ਸਮਰੱਥਾ ਹੈ ਕਿ ਇਹ ਜੋ ਤੁਹਾਡੇ ਉੱਪਰ ਜ਼ੁਲਮ ਕਰਨ ਵਾਲੇ ਮਹਾਰਾਜ ਤੁਹਾਡੀ ਨਿਰਾਦਰੀ ਕਰਨ ਵਾਲੇ ਇਹ ਤੁਰਕ ਹੈ ਹਨ, ਸਭ ਦਾ ਮੈਂ ਨਾਸ ਕਰਦੇ ਹਾਂ।
ਛਿਮਹੋ ਪ੍ਰਭੂ ਹਮ ਬੁੱਧ ਅਨਜਾਨੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਅਣਜਾਣ ਮਤ ਵਾਲੇ ਹਾਂ, ਕਿਰਪਾ ਕਰਕੇ ਸਾਨੂੰ ਖਿਮਾ ਕਰ ਦਿਓ।
ਬਹੁਰ ਨ ਕਰ ਹੈ ਕਬ ਹੈ ਉਚਾਰੀ,
ਤੇ ਫਿਰ ਇਸ ਤਰ੍ਹਾਂ ਦੀ ਗੱਲ ਹੰਕਾਰ ਮਾਣ ਵਾਲੀ ਕਦੇ ਵੀ ਨਹੀਂ ਤੁਹਾਨੂੰ ਸੁਣਾਵਾਂਗੇ।
ਜਿਮ ਭਾਵ ਹੈ ਕੀ ਜਹਿ ਤਿਮ ਕਾਰੀ,
ਜਿਵੇਂ ਆਪ ਜੀ ਨੂੰ ਮਹਾਰਾਜ ਪਾਉਂਦਾ ਹੈ ਤਿਵੇਂ ਹੀ ਤੁਸੀਂ ਕਰਨੀ ਕਰਕੇ ਦਿਖਾਉਣਾ ਕਰੋ।
ਇਸ ਪ੍ਰਕਾਰ ਸਿੱਖ ਕੋ ਸਮਝਾਏ,
ਇਸ ਪ੍ਰਕਾਰ ਸਿੱਖ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਵੱਲੋਂ ਸਿੱਖ ਨੂੰ ਸਮਝਾਉਣ ਤੇ।
ਗਮਨੇ ਗੁਰੂ ਗਿਆਨ ਗਤ ਦਾਏ,
ਗਿਆਨ ਔਰ ਮੁਕਤੀ ਦੇ ਦੇਣ ਵਾਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਤੁਰੇ ਹਨ।
ਕੇਤਕ ਚੌਕੀਦਾਰ ਸਿਪਾਹੀ,
ਤੇ ਕਿੰਨੇ ਹੀ ਚੌਂਕੀ ਪਹਿਰਾ ਦੇਣ ਵਾਲੇ ਚੌਂਕੀਦਾਰ ਸਿਪਾਹੀ ਮਹਾਰਾਜ ਸਾਹਿਬ ਜੀ ਦੇ ਨਾਲ ਨਾਲ ਜਾ ਰਹੇ ਹਨ।
ਚੱਲੇ ਸੰਗ ਗਹਿ ਆਯੁਧ ਪਾਹੀ,
ਤੇ ਆਪਣੇ ਪਾਸ ਸ਼ਸਤਰ ਲੈ ਕੇ ਪਹਿਰਾ ਦਿੰਦੇ ਹੋਏ ਜਾ ਰਹੇ ਨੇ, ਚੌਕਸੀ ਰੱਖਦੇ ਹੋਏ।
ਹਿਤ ਤਕਰਾਈ ਕੇ ਚਹੁ ਔਰ,
ਬਹੁਤ ਸਾਵਧਾਨਤਾ ਰੱਖਣ ਵਾਸਤੇ ਚਾਰੇ ਪਾਸੇ ਹੋ ਕੇ ਮਿਲ ਕੇ ਜਾ ਰਹੇ ਸਤਿਗੁਰਾਂ ਦੇ ਪਾਸ।
ਜਾਤ ਸਾਥ ਦਿਖਰਾਵਤ ਜੋਰ,
ਤੇ ਜਿਹੜੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਜਾਂਦੇ ਹੋਏ ਆਪਣੇ ਆਪ ਨੂੰ ਬੜਾ ਜ਼ੋਰਾਵਰ ਦਿਖਾਉਂਦੇ ਹਨ।
ਸਨੇ ਸਨੇ ਗਮਨਤ ਮਗ ਜਾਤ,
ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਰਸਤੇ 'ਤੇ ਚੱਲਦੇ ਜਾ ਰਹੇ ਹਨ।
ਕੁਛ ਕ ਸਿੱਖ ਜਿਨ ਕੇ ਪਸ਼ਚਾਤ,
ਤੇ ਜਿਸ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮਗਰ ਮਗਰ ਕੁਝ ਕੁ ਸਿੱਖ ਸੇਵਕ ਵੀ ਜਾ ਰਹੇ ਨੇ।
ਸ਼੍ਰੀ ਸਤਿਗੁਰ ਤਬ ਜਾਏ ਪਹੁੰਚੇ,
ਸ਼੍ਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਾ ਪਹੁੰਚੇ ਹਨ।
ਦੁਰਗ ਤੁਰਕ ਪਤ ਕੇ ਭਿਤ ਉੱਚੇ,
ਔਰੰਗਜ਼ੇਬ ਦਾ ਜਿੱਥੇ ਕਿਲ੍ਹਾ ਹੈ ਉੱਚੀਆਂ ਕੰਧਾਂ ਵਾਲਾ ਉੱਥੇ ਜਾ ਪੁੱਜੇ।
ਪੁਨਹਿ ਪੌਰ ਮੈਂ ਭਏ ਪ੍ਰਵੇਸ਼,
ਉਸਦੇ ਕਿਲ੍ਹੇ ਦੇ ਦਰਵਾਜ਼ੇ ਵਿੱਚ ਮਹਾਰਾਜ ਪ੍ਰਵੇਸ਼ ਹੋ ਰਹੇ ਹਨ।
ਖਰੇ ਸੁਭਟ ਗਹਿ ਸ਼ਸਤਰ ਅਸ਼ੇਸ਼,
ਤੇ ਸਭ ਜਿਹੜੇ ਸਿਪਾਹੀ ਹੈ ਬੜੇ ਸ਼ਸਤਰ ਆਪਣੇ ਹੱਥਾਂ ਵਿੱਚ ਪਕੜ ਕੇ ਸਾਵਧਾਨ ਖੜ੍ਹੇ ਹਨ।
ਪੌਰ ਮਨੋਹਰ ਪਾਹਨ ਕੇਰਾ।
ਇਹ ਜੋ ਦਰਵਾਜ਼ਾ ਹੈ, ਇਹ ਜੋ ਸੰਗਮਰਮਰ ਦੇ ਪੱਥਰਾਂ ਵਾਲਾ ਬੜਾ ਸੁੰਦਰ ਬਣਾਇਆ ਹੋਇਆ,
ਸ਼ਿਲਪਨ ਚਿੱਤਰ ਵਿਸਾਲ ਉਕੇਰਾ,
ਕਾਰੀਗਰਾਂ ਨੇ ਬਹੁਤ ਚਿੱਤਰ ਤਸਵੀਰਾਂ ਆਦਿਕ ਉੱਪਰ ਇਸ ਦੀਆਂ ਕੰਧਾਂ 'ਤੇ ਉਕਰੀਆਂ ਹੋਈਆਂ ਹਨ।
ਬਹੁਤ ਦੇਸ਼ ਕੇ ਨਰ ਜਹਿ ਖਰੇ।
ਅਤੇ ਜਿੱਥੇ ਅੰਦਰ ਕਚਹਿਰੀ ਦੇ ਵਿੱਚ ਔਰੰਗਜ਼ੇਬ ਦੇ ਪਾਸ ਜਾਣ ਵਾਸਤੇ ਬਹੁਤ ਦੇਸ਼ਾਂ ਤੋਂ ਆਏ ਹੋਏ ਲੋਕ ਖੜ੍ਹੇ ਹਨ।
ਨਿਜ ਨਿਜ ਗਰਜ਼ ਅਰਜ਼ ਕੋ ਕਰੇ।
ਅਤੇ ਆਪੋ ਆਪਣੀਆਂ ਅਰਜ਼ੋਈਆਂ, ਆਪਣੀਆਂ ਲੋੜਾਂ ਦੱਸਣ ਵਾਸਤੇ ਕਰਨ ਵਾਸਤੇ ਆਏ।
ਤਹਿਤ ਉਲੰਘਤ ਅੰਤਰ ਗਏ।
ਉਹਨਾਂ ਦੇ ਵਿੱਚ ਦੀ ਲੰਘਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਔਰੰਗੇ ਦੀ ਸਭਾ ਵਿੱਚ ਜਾ ਰਹੇ ਹਨ।
ਜਹਾਂ ਕਚਹਿਰੀ ਦੁਸ਼ਟਨ ਕੀਏ।
ਕਵੀ ਜੀ ਦੱਸਦੇ ਆ ਜਿੱਥੇ ਦੁਸ਼ਟਾਂ ਨੇ ਆਪਣੀ ਬਹੁਤ ਵੱਡੀ ਸਭਾ ਕਚਹਿਰੀ ਲਗਾਈ ਹੋਈ ਹੈ।
ਸੰਗ ਸਿੱਖ ਅਰ ਚੌਕੀਦਾਰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਚੌਕੀਦਾਰ ਵੀ ਹਨ ਔਰ ਸਤਿਗੁਰਾਂ ਦੇ ਸਿੱਖ ਵੀ ਹਨ।
ਦੇਖਤ ਵੱਡੇ ਵੱਡੇ ਸਰਦਾਰ।
ਅਤੇ ਵੱਡੇ ਵੱਡੇ ਜਿਹੜੇ ਜਰਨੈਲ ਨੇ ਔਰੰਗਜ਼ੇਬ ਦੇ ਸਭਾ ਵਿੱਚ ਬੈਠੇ ਹੋਏ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਵੇਖ ਰਹੇ ਹਨ।
ਹਿੰਦੂ ਤੁਰਕ ਅਨੇਕ ਨਿਹਾਰੈ।
ਅਤੇ ਅਨੇਕਾਂ ਹੀ ਕਈ ਹਿੰਦੂ ਹਨ ਔਰ ਤੁਰਕ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਉਂਦਿਆਂ ਤੱਕ ਰਹੇ ਨੇ।
ਅਤ ਅਵਗੁਣ ਕੋ ਕੁਛ ਨਾ ਵਿਚਾਰੈ।
ਅਤੇ ਬਹੁਤ ਵੱਡਾ ਕੋਈ ਨਾ ਕੋਈ ਔਗੁਣ ਉਹਨਾਂ ਨੂੰ ਲੱਭ ਨਹੀਂ ਰਿਹਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਕਿਸ ਵਾਸਤੇ ਕਚਹਿਰੀ ਦੇ ਵਿੱਚ ਬਾਦਸ਼ਾਹ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।
ਸ਼੍ਰੀ ਗੁਰ ਜਬ ਹੈ ਕਚਹਿਰੀ ਬਰੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਜਦੋਂ ਜਾ ਪ੍ਰਵੇਸ਼ ਹੋਏ,
ਚੌਂਕੀ ਤਹਾਂ ਵਿਛਾਵਨ ਕਰੇ।
ਔਰੰਗਜ਼ੇਬ ਵੱਲੋਂ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੈਠਣ ਵਾਸਤੇ ਚੌਂਕੀ ਵਿਛਵਾਈ ਹੈ।
ਸੁਜਨ ਡਸਾਵਨ ਉਜਲ ਜਹਾਂ।
ਚੌਂਕੀ ਦੇ ਉੱਪਰ ਬਹੁਤ ਸੁੰਦਰ ਕਢਾਈ ਵਾਲੀ ਸੋਹਣੀ ਸੁਜਨੀ ਵਿਛਾਈ ਕਰਵਾਈ।
ਬੈਠੇ ਸ਼੍ਰੀ ਸਤਿਗੁਰ ਜੀ ਤਹਾਂ।
ਸ਼੍ਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਚੌਂਕੀ ਉੱਪਰ ਸਜ ਬੈਠੇ ਹਨ।
ਅਖਲ ਕਚਹਿਰੀ ਪੂਰਨ ਪਈ।
ਇਹ ਸਾਰੀ ਕਚਹਿਰੀ ਜੋ ਹੈ ਇਹ ਔਰੰਗਜ਼ੇਬ ਦੇ ਅਹਿਲਕਾਰਾਂ ਝੋਲੀ ਚੁੱਕਾ ਨਾਲ ਭਰੀ ਹੋਈ ਹੈ।
ਮੁਕਤਾ ਹੀਰਨ ਤੇ ਦੁੱਤ ਨਈ।
ਤੇ ਜੋ ਜਿੱਥੇ ਕਿ ਹੀਰੇ ਮੋਤੀ ਆਦਿਕ ਦੀ ਚਿੱਤਰਕਾਰੀ ਕਚਹਿਰੀ ਵਿੱਚ ਆਸ ਪਾਸ ਮਹਿਲ ਦੀਆਂ ਕੰਧਾਂ ਨਾਲ ਕੀਤੀ ਹੋਈ ਹੈ।
ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਕੇ।
ਸੋ ਇਸ ਪ੍ਰਕਾਰ ਇੱਥੋਂ ਤੱਕ ਸਮੇਂ ਅਨੁਸਾਰ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸੋ ਜਿਵੇਂ ਕਚਹਿਰੀ ਦੇ ਵਿੱਚ ਪ੍ਰਵੇਸ਼ ਹੋਣਾ ਕੀਤਾ ਹੈ ਔਰੰਗਜ਼ੇਬ ਦੇ ਪਾਸ, ਇਹ ਪ੍ਰਸੰਗ ਅਸਾਂ ਸਰਵਣ ਕੀਤਾ ਹੈ। ਸਤਿਗੁਰਾਂ ਦੇ ਨਾਲ ਜਿਵੇਂ ਜੋ ਉਹ ਸਵਾਲ ਕਰਦਾ ਹੈ ਔਰੰਗਜ਼ੇਬ, ਤਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੀਆਂ ਗੱਲਾਂ ਸੁਣ ਕੇ ਜਵਾਬ ਦਿੰਦੇ ਹਨ। ਜੋ ਪ੍ਰਸ਼ਨ ਉੱਤਰ ਹੁੰਦੇ ਨੇ ਔਰੰਗਜ਼ੇਬ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਇਹ ਜੋ ਪ੍ਰਸੰਗ ਹਨ ਅਗਲੇ ਦੀਵਾਨਾਂ ਵਿੱਚ ਸਮੇਂ ਅਨੁਸਾਰ ਸਰਵਣ ਕਰਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ ਜੀ।
ਸੁਜਨ ਡਸਾਵਨ ਉਜਲ ਜਹਾਂ, ਬੈਠੇ ਸ਼੍ਰੀ ਸਤਿਗੁਰ ਜੀ ਤਹਾਂ। ਅਖਲ ਕਚਹਿਰੀ ਪੂਰਨ ਪਈ, ਮੁਕਤਾ ਹੀਰਨ ਤੇ ਦੁੱਤ ਨਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।